ਵਿਦਵਾਨ ਕਹਿੰਦੇ ਜਦ ਗੁਰੂ ਸਾਹਿਬ ਨੇ ਕੀ ਲਿਖਿਆ ਹੋਇਆ ਹੈ ਤੇ ਫਿਰ ਆਸਾ ਦੀ ਵਾਰ ਕਹਿਣ ਨਾਲੋਂ ਆਸਾ ਕੀ ਵਾਰ ਹੈ ਪਰ ਇਹ ਪ੍ਰਚਲਿਤ ਹੈ ਆਸਾ ਦੀ ਵਾਰ ਭਾਵੇਂ ਵਿਦਵਾਨ ਕਹਿਣ ਵੀ ਆਸਾ ਕੀ ਵਾਰ ਕਹੋ ਪਰ ਪ੍ਰਚਲਿਤ ਆਸਾ ਦੀ ਵਾਰ ਹੀ ਰਹੇਗਾ ਕਿਉਂਕਿ ਜਿਹੜੀ ਗੱਲ ਇੱਕ ਵਾਰ ਮੂੰਹ 'ਚ ਚੜ੍ਹ ਜੇ ਨਾ ਉਹ ਫਿਰ ਉਤਰਨੀ ਬਹੁਤ ਔਖੀ ਜਿਵੇਂ ਸੰਗਤਾਂ ਦੇ ਮੂੰਹ ਵਿੱਚ ਚੜ੍ਹੀ ਹੋਈ ਹੈ ਉੱਚੇ ਸੇ ਉੱਚਾ ਭਗਵੰਤ ਹੁਣ ਤੁਸੀਂ ਇਹਨੂੰ ਮੂੰਹ 'ਚੋਂ ਲਾਹ ਨਹੀਂ ਸਕਦੇ ਭਾਵੇਂ ਇਹ ਪਾਠ ਉੱਚੇ ਤੇ ਉੱਚਾ ਭਗਵੰਤ ਹੈ ਪਰ ਜਦੋਂ ਤੁਸੀਂ ਖੜ੍ਹੇ ਹੋਵੋਗੇ ਅਰਦਾਸ ਵਿੱਚ ਉਦੋਂ ਤੁਹਾਨੂੰ ਸਭ ਕੁਛ ਭੁੱਲ ਜਾਣਾ ਹੈ ਅੱਖਾਂ ਬੰਦ ਕਰ ਲੈਣੀਆਂ ਹੱਥ ਜੋੜ ਲੈਣੇ ਹੈ ਉੱਚੇ ਸੇ ਉੱਚਾ ਭਗਵੰਤ ਹੀ ਫੇਰ ਕਹਿ ਦੇਣਾ ਇਹ ਹੁਣ ਸਤਿਗੁਰੂ ਜਾਣਨ ਜਾਂ ਤੁਸੀਂ ਜਾਣੋ ਮੇਰਾ ਕੰਮ ਤਾਂ ਵਿੱਚੋਂ ਖਤਮ ਹੋ ਗਿਆ ਮੈਂ ਤਾਂ ਤੁਹਾਨੂੰ ਕਈ ਵਾਰ ਕਹਿ ਚੁੱਕਿਆ ਵੀ ਦੋ ਤੱਤੇ ਰੋਜ਼ ਛੱਡ ਕੇ ਜਾਂਦੇ ਹੋ ਤੋ ਇਸ ਕਰਕੇ ਧਿਆਨ ਦਿਓ ਜਦੋਂ ਵੀ ਬਾਣੀ ਪੜ੍ਹਦੇ ਹੈ ਉਦੋਂ ਕਿਹੜੇ ਕਿਹੜੇ ਅੱਖਰ ਕਿੱਥੇ ਕਿੱਥੇ ਲਿਖੇ ਹੋਏ ਨੇ ਉਹਨਾਂ ਦੇ ਮੁਤਾਬਕ ਬਾਣੀ ਪੜ੍ਹੋ ਆਓ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੇਖ ਬ੍ਰਹਮ ਨੂੰ ਉਪਦੇਸ਼ ਕਰਦਿਆਂ ਹੋਇਆਂ ਫਰਮਾਉਂਦੇ ਨੇ ਸ਼ੇਖ ਬ੍ਰਹਮ ਜੀ ਕਹਿੰਦੇ ਇਹ ਸਾਰਾ ਸੰਸਾਰ ਸੱਚਾ ਹੈ ਤੁਸੀਂ ਕਹਿੰਦੇ ਹੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਝੂਠਾ ਹੈ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਹਾਂ ਅਸੀਂ ਤਾਂ ਇਹ ਕਹਿੰਦੇ ਕਿ ਇਹੋ ਜੱਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਪੰਜਵੇਂ ਪਾਤਸ਼ਾਹ ਨੇ ਵੀ ਇਹੀ ਬਚਨ ਕੀਤਾ ਨਾ ਕਿ ਅਕਾਲ ਪੁਰਖ ਵਾਹਿਗੁਰੂ ਨੇ ਜਿੰਨਾ ਕੁਛ ਬਣਾਇਆ ਹੈ ਆਪ ਸੱਤ ਕੀਆ ਸਭ ਸੱਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵ ਹੈ ਤਾਂ ਕਰੇ ਵਿਸਤਾਰ ਤਿਸ ਭਾਵ ਹੈ ਤਾਂ ਏਕੰਕਾਰ ਇਸ ਕਰਕੇ ਚਰਨ ਸੱਤ ਸੱਤ ਪਰਸਨ ਹਾਰ ਪੂਜਾ ਸੱਤ ਸੱਤ ਸੇਵਦਾਰ ਇਹ ਇੱਕ ਅਸ਼ਟਪਦੀ ਪੂਰੀ ਸੱਤ ਦੇ ਉੱਤੇ ਹੀ ਉਚਾਰਨ ਕਰ ਦਿੱਤੀ ਇੱਥੇ ਵੀ ਗੁਰੂ ਨਾਨਕ ਦੇਵ ਜੀ ਸੱਤ 'ਤੇ ਹੀ ਉਚਾਰਨ ਕਰਦੇ ਨੇ ਸਲੋਕ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਲੋਕ ਉਚਾਰਨ ਕਰਦੇ ਨੇ ਇੱਕ ਦੋਹਾ ਛੰਦ ਸਲੋਕ ਹੁੰਦਾ ਇੱਕ ਚੌਪੀ ਛੰਦ ਸਲੋਕ ਹੁੰਦਾ ਦੋਹਰਿਆਂ ਵਿੱਚ ਵੀ ਥੋੜ੍ਹਾ ਥੋੜ੍ਹਾ ਸਲੋਕਾਂ ਵਿੱਚ ਵੀ ਫਰਕ ਆ ਜਾਂਦਾ ਸੋ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਲੋਕ ਸ਼ੁੱਧ ਉਚਾਰਨ ਕੀਤਾ ਹੈ ਸੱਚੇ ਤੇਰੇ ਖੰਡ ਇਹ ਵਾਹਿਗੁਰੂ ਜਿਹੜੇ ਤੇਰੇ ਰਚੇ ਹੋਏ ਖੰਡ ਨੇ ਖੰਡ ਕਹਿੰਦੇ ਨੇ ਟੁਕੜੇ ਨੂੰ ਨੌਂ ਟੁਕੜੇ ਨੇ ਧਰਤੀ ਦੇ ਕੁੱਲ ਨੌਂ ਖੰਡਾਂ ਦੀ ਧਰਤੀ ਇਹ ਤੇਰੇ ਰਚੇ ਹੋਏ ਸਾਰੇ ਸੱਚੇ ਨੇ ਤੇਰੀ ਰਚਨਾ ਜਿਹੜੀ ਹੈ ਰਚਨਾ ਸਾਚ ਬਨੀ ਇਹ ਤੇਰੀ ਰਚਨਾ ਸੱਚੀ ਹੈ ਸੱਚੇ ਬ੍ਰਹਿਮੰਡ 21 ਪੁਰੀਆਂ ਦਾ ਬ੍ਰਹਿਮੰਡ ਹੁੰਦਾ ਜਿਹਨੂੰ ਆਪਾਂ ਜਗਤ ਕਹਿੰਦੇ ਹਾਂ ਇਹ ਤੇਰੇ ਰਚੇ ਹੋਏ ਸਾਰੇ ਜਗਤ ਵੀ ਸੱਚੇ ਨੇ ਤੇਰੇ ਖੰਡ ਵੀ ਸੱਚੇ ਨੇ ਮੇਰੀ ਨਿਗਾਹ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਦੋ ਪ੍ਰਕਾਰ ਦੀ ਨਿਗਾਹ ਹੈ ਇੱਕ ਵਿੱਚ ਤਾਂ ਆਪਾਂ ਜਦੋਂ ਭਗਤੀ ਕਰਦੇ ਹਾਂ ਸ਼ੁਰੂ ਵਿੱਚ ਉਦੋਂ ਆਪਾਂ ਸਾਰਾ ਕੁਝ ਕਹਿੰਦੇ ਹਾਂ ਨਾਸਵੰਤ ਹੈ ਸਭ ਮਿਥਿਆ ਹੈ ਕਿਉਂਕਿ ਉਦੋਂ ਵਿਰਾਗ ਲਿਆਉਣਾ ਹੁੰਦਾ ਮਨ ਦੇ ਅੰਦਰ ਕੋਈ ਚੀਜ਼ ਸੱਚੀ ਨਹੀਂ ਹੈ ਇੱਕ ਫਿਰ ਇਹੀ ਜਿਹੀ ਅਵਸਥਾ ਬਣ ਜਾਂਦੀ ਬੰਦੇ ਦੀ ਭਗਤੀ ਕਰਦਿਆਂ ਕਰਦਿਆਂ ਜਿੱਥੇ ਜਾ ਕੇ ਇਹ ਅਵਸਥਾ ਬਣ ਜਾਂਦੀ ਹੈ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਪਹਿਲਾਂ ਨਹੀਂ ਸੀ ਆਇਆ ਕਦੋਂ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਸ ਕਰਕੇ ਸਤਿਗੁਰੂ ਕਹਿੰਦੇ ਇੱਕ ਅਵਸਥਾ ਵਿੱਚ ਜਾ ਕੇ ਇਹ ਗੱਲ ਬਣਦੀ ਹੈ ਕਿਸੇ ਅਵਸਥਾ ਵਿੱਚ ਜਦੋਂ ਮਨ ਪਹੁੰਚ ਜਾਂਦਾ ਹੈ ਕਿੱਥੇ ਤਾਂ ਆਪਾਂ ਸਾਰੇ ਜਾਣੇ ਕਹਿੰਦੇ ਵੀ ਸਾਰੀ ਦੁਨੀਆ ਬੜੀ ਬੇਈਮਾਨ ਹੈ ਬੜੇ ਲੋਕ ਠੱਗ ਨੇ ਇਹ ਵੀ ਇੱਕ ਗੱਲ ਹੈ ਇੱਕ ਪਾਸੇ ਜੇ ਆਪਾਂ ਕਹੀਏ ਭਗਤ ਬੰਦੇ ਨੂੰ ਪੁੱਛੀਏ ਕਿਉਂ ਵੀ ਦੁਨੀਆ ਕਿਵੇਂ ਹੈ ਇਹ ਤਾਂ ਜੀ ਰੱਬ ਰੂਪ ਹੈ ਆਹ ਤਾਂ ਸੰਸਾਰ ਰੱਬ ਦਾ ਰੂਪ ਹੈ ਉਹਦੀ ਕਿਉਂਕਿ ਅਵਸਥਾ ਉਹ ਬਣ ਗਈ ਹੈ ਰੱਬ ਰੂਪ ਤੇ ਜਿਹੜੇ ਸੰਸਾਰੀ ਜੀਵ ਨੇ ਇਹਨਾਂ ਦੀ ਅਵਸਥਾ ਜਿੱਥੇ ਖੜੀ ਹੈ ਉਹਨਾਂ ਕੁ ਬੋਲਦੇ ਨੇ। ਹੁਣ ਕੌਣ ਬੋਲਦਾ? ਗੁਰੂ ਨਾਨਕ ਦੇਵ ਜੀ ਬੋਲਦੇ ਨੇ। ਗੁਰੂ ਨਾਨਕ ਦੇਵ ਜੀ ਦੀ ਨਿਗਾਹ ਦੇ ਰਾਹੀਂ ਤੁਸੀਂ ਦੇਖੋ ਕਿ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਕਿਉਂਕਿ ਸੱਚੇ ਵਾਹਿਗੁਰੂ ਤੁਸੀਂ ਬਣਾਏ ਨੇ ਸਾਰੇ, ਇਸ ਕਰਕੇ ਸੱਚੇ ਹੀ ਨੇ। ਸੱਚੇ ਤੇਰੇ ਲੋਆ, ਜਿੰਨੇ ਲੋਆ ਲੋਕ ਨੇ, ਸੱਤ ਲੋਕ ਉੱਪਰਲੇ, ਸੱਤ ਪਤਾਲ, ਸੱਤ ਆਕਾਸ਼, ਇਹ ਸਾਰੇ ਸੱਚੇ ਨੇ। ਸੱਚੇ ਹੇ ਸੱਚੇ ਤੂੰ ਹੀ ਤਾਂ ਬਣਾਏ ਨੇ, ਇਸ ਕਰਕੇ ਤੇਰੀਆਂ ਬਣਾਈਆਂ ਚੀਜ਼ਾਂ ਨੂੰ ਝੂਠੀਆਂ ਕਿਵੇਂ ਕਹਿ ਦਈਏ? ਅਸੀਂ ਝੂਠੀਆਂ ਤਾਂ ਨਹੀਂ ਕਹਿੰਦੇ ਕਿਉਂਕਿ ਤੁਸੀਂ ਅਕਾਲ ਪੁਰਖ ਹੋ ਆਪ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ। ਤੁਸੀਂ ਜਿਹੜੀ ਚੀਜ਼ ਨੂੰ ਕਰਤਾ ਕਰਤਾ ਬਣ ਜਾਂਦੇ ਹੋ, ਜਿਹੜੀ ਚੀਜ਼ ਦੇ ਉਹਦੇ ਵਿੱਚ ਆਪ ਬੈਠ ਜਾਂਦੇ ਹੋ, ਇਸ ਅਸੂਲ ਨੂੰ ਦੇਖਣਾ ਆਪਾਂ ਨੇ। ਕਰਤਾ ਪੁਰਖ, ਜਿਵੇਂ ਕੋਈ ਬੰਦਾ ਕਿਸੇ ਚੀਜ਼ ਦਾ ਕਰਤਾ ਹੈ, ਉਹ ਕਰਤਾ ਉਹਦੇ ਵਿੱਚ ਨਹੀਂ ਬੈਠਦਾ, ਪਰ ਅਕਾਲ ਪੁਰਖ ਵਾਹਿਗੁਰੂ ਨੇ ਜੋ ਕੁਛ ਬਣਾਇਆ ਹੈ ਵਾਹਿਗੁਰੂ ਉਹਦੇ ਵਿੱਚ ਬੈਠੇ ਨੇ। ਇਸ ਕਰਕੇ ਕਹਿੰਦੇ ਹਾਂ ਕਿ ਜਿੰਨੇ ਵੀ ਲੋਕ ਬਣਾਏ ਨੇ, ਸੱਤ ਆਕਾਸ਼ ਸੱਤ ਪਤਾਲ, ਇਹ ਸਾਰੇ ਸੱਚੇ ਨੇ। ਸੱਚੇ ਆਕਾਰ ਜਿੰਨੇ ਜੀਵ ਜੰਤ, ਛੋਟੇ ਵੱਡੇ, ਪਹਾੜ ਦਰਖਤ, ਧਰਤੀਆਂ, ਤਾਰੇ, ਚੰਦਰਮਾ, ਸਮੁੰਦਰ, ਜੋ ਕੁਝ ਬਣਾਇਆ ਹੈ, ਇਹ ਆਕਾਰ ਵੀ ਸੱਚੇ ਨੇ। ਸੱਚੇ ਤੇਰੇ ਕਰਨੇ, ਤੇਰੇ ਕਰਨੇ ਜਿਹੜੇ ਕਰਤੱਬ ਨੇ ਜੋ ਤੁਸੀਂ ਕਰਦੇ ਹੋ, ਫਿਰ ਉਹਨਾਂ ਕਰਤੱਬਾਂ ਦੀ ਜਿਹੜੀ ਸਰਬ ਵਿਚਾਰ ਸਾਰੇ ਜਣੇ ਵਿਚਾਰ ਕਰਦੇ ਨੇ, ਉਹ ਵੀ ਸੱਚੀ ਹੈ। ਤੇਰੇ ਕਰਤੱਬ ਵੀ ਸੱਚੇ ਨੇ, ਤੇਰੇ ਕਰਨੇ, ਕਰਤੇ ਕਹਿ ਕਰਨਾ ਨਾ ਹੀ ਸੁਮਾਰ। ਇਸ ਕਰਕੇ ਅਕਾਲ ਪੁਰਖ ਦੇ ਕਰਤੱਬਾਂ ਦਾ, ਉਹਦੇ ਕੌਤਕਾਂ ਦਾ ਕੋਈ ਅੰਤ ਨਹੀਂ। ਇਹ ਜਿੰਨੇ ਤੁਸੀਂ ਕੌਤਕ ਕਰਦੇ ਹੋ ਸਾਰੇ ਸੱਚੇ ਨੇ। ਸੱਚਾ ਤੇਰਾ ਅਮਰ, ਸੱਚਾ ਦੀਵਾਨ, ਅਮਰ ਹੁੰਦਾ ਰਾਜ, ਤੁਹਾਡਾ ਰਾਜ ਵੀ ਸੱਚਾ ਹੈ, ਬਾਕੀ ਦੇ ਤਾਂ ਸਭ ਝੂਠੇ ਰਾਜ ਨੇ। ਅਤੇ ਦੀਵਾਨ ਹੁੰਦਾ ਕਚਹਿਰੀ, ਪਰ ਇੱਥੇ ਹੈ ਦਰਬਾਰ। ਸੱਚਾ ਤੇਰਾ ਦਰਬਾਰ, ਸੱਚਾ ਤੁਧ ਤਖ਼ਤ, ਤੇਰਾ ਦਰਬਾਰ ਵੀ ਸੱਚਾ ਹੈ, ਤੇਰਾ ਤਖ਼ਤ ਵੀ ਸੱਚਾ ਹੈ, ਤੇਰਾ ਹੁਕਮ ਵੀ ਸੱਚਾ ਹੈ, ਸਾਰਾ ਕੁਝ ਸੱਚਾ ਹੀ ਸੱਚਾ ਹੈ। ਇਸ ਕਰਕੇ ਤੇਰਾ ਅਮਰ ਤੋਂ ਭਾਵ ਰਾਜ ਅਤੇ ਦੀਵਾਨ ਤੋਂ ਭਾਵ ਦਰਬਾਰ, ਸੱਚਖੰਡ ਦਰਬਾਰ, ਸਾਧ ਸੰਗਤ ਰੂਪੀ ਦਰਬਾਰ ਸੱਚਾ ਹੈ। ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਜਿਹੜਾ ਤੁਸੀਂ ਹੁਕਮ ਕਰਦੇ ਹੋ ਕਿਸੇ ਨੂੰ ਅਤੇ ਫੁਰਮਾਨ ਜਾਰੀ ਕਰਦੇ ਹੋ, ਦੋ ਚੀਜ਼ਾਂ ਹੋ ਗਈਆਂ। ਹੁਕਮ ਤੁਹਾਡਾ ਸਾਰੀ ਸ੍ਰਿਸ਼ਟੀ 'ਤੇ ਵਰਤਦਾ ਹੈ, ਫਿਰ ਜਦੋਂ ਤੁਸੀਂ ਫੁਰਮਾਨ ਕਰਦੇ ਹੋ ਉਹ ਵੀ ਸੱਚਾ ਹੈ। ਹਰ ਚੀਜ਼ ਸੱਚੀ ਹੈ ਤੁਹਾਡੀ, ਕਿਉਂਕਿ ਸੱਚ ਦੇ ਮੂੰਹ ਵਿੱਚੋਂ ਤਾਂ ਸੱਚ ਨਹੀਂ ਨਿਕਲਣਾ ਹੈ। ਜਦੋਂ ਤੁਹਾਡਾ ਹੁਕਮ ਹੋ ਗਿਆ ਉਹਨੂੰ ਕੋਈ ਨਹੀਂ ਮੇਟ ਸਕਦਾ, ਜਦੋਂ ਤੁਹਾਡਾ ਫੁਰਮਾਨ ਜਾਰੀ ਹੁੰਦਾ ਉਹਨੂੰ ਕੋਈ ਨਹੀਂ ਮੇਟ ਸਕਦਾ। ਇਸ ਕਰਕੇ ਤੁਸੀਂ ਸੱਚੇ ਪਾਤਸ਼ਾਹ ਹੋ, ਸੱਚੇ ਪਾਤਸ਼ਾਹ ਮਹਾਰਾਜ ਜੀ ਹੋ। ਸੱਚਾ ਤੇਰਾ ਕਰਮ, ਤੇਰਾ ਜਿਹੜਾ ਕਰਮ ਹੈ ਬਖਸ਼ਿਸ਼ ਹੈ ਸਾਰਿਆਂ ਦੇ ਉੱਤੇ, ਨਾਮ ਦੀ ਬਖਸ਼ਿਸ਼ ਕਰਦੇ ਹੋ, ਇਹ ਵੀ ਸੱਚੀ ਹੈ। ਫਿਰ ਸੱਚਾ ਨਿਸ਼ਾਨ, ਜਿਹੜਾ ਉਹਦਾ ਪ੍ਰਗਟਾ ਕਰਨਾ ਹੈ, ਨਿਸ਼ਾਨ ਦਾ ਅਰਥ ਹੈ ਪ੍ਰਗਟਾ ਕਰਨਾ। ਨਿਸ਼ਾਨ ਕਿਸੇ ਬੰਦੇ ਦੀ ਵਰਦੀ ਤੋਂ ਪ੍ਰਗਟਾ ਹੁੰਦਾ, ਖਾਕੀ ਕੱਪੜੇ ਪਾਏ ਨੇ ਕੁਛ ਵੀ ਨਹੀਂ ਹੈ, ਫੌਜੀ ਰੰਗੇ ਕੱਪੜੇ ਪਾ ਲਏ ਕਿਸੇ ਨੇ, ਐਵੇਂ ਲੈ ਕੇ ਬਣਾ ਕੇ ਪਾ ਲਏ, ਕੁਛ ਨਹੀਂ ਹੈ। ਉਹ ਤੇਰਾ ਪ੍ਰਗਟਾ ਕੀ ਹੈ, ਰੈਂਕ ਉਹਦੇ ਮੋਢੇ ਤੋਂ ਪਤਾ ਲੱਗਦਾ ਕੀ ਲੱਗਿਆ, ਕਿੰਨੇ ਸਟਾਰ ਲੱਗੇ ਨੇ। ਨਿਸ਼ਾਨ, ਹਰ ਚੀਜ਼ ਦਾ ਨਿਸ਼ਾਨ ਹੈ। ਇਸ ਪ੍ਰਕਾਰ ਜਦੋਂ ਤੁਸੀਂ ਆਪਣੇ ਪਿਆਰਿਆਂ 'ਤੇ ਨਾਮ ਦੀ ਬਖਸ਼ਿਸ਼ ਕਰਦੇ ਹੋ ਉਹਦੇ ਮੱਥੇ ਦੇ ਉੱਤੇ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ ਨਾਮ ਦਾ। ਕਿਸੇ ਬ੍ਰਹਮ ਗਿਆਨੀ ਕੋਲ ਜਾਈਏ, ਅੱਛੇ ਮਹਾਤਮਾ ਕੋਲ, ਕੋਈ ਗੁਰਮੁਖ ਗਿਆ ਜਾਂਦਿਆਂ ਸਾਰ, ਅੱਛਾ ਬੜੀ ਕਿਰਪਾ ਤੁਹਾਡੇ 'ਤੇ, ਕਿਉਂ ਨਿਸ਼ਾਨ ਹੈ ਮਸਤਕ 'ਤੇ, ਉਹ ਜਾਂਦੇ ਹੀ ਪਛਾਣ ਲੈਂਦੇ ਨੇ। ਇਸ ਕਰਕੇ ਜਿਨ੍ਹਾਂ ਨੂੰ ਤੁਸੀਂ ਨਾਮ ਦੀ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਦੇ ਮਸਤਕ 'ਤੇ ਉਹ ਨਿਸ਼ਾਨ ਦਿੱਤਾ ਹੈ, ਆਪਣਾ ਤੇਜ ਪ੍ਰਤਾਪ ਦਿੱਤਾ ਹੈ, ਐਸਾ ਨਿਸ਼ਾਨ ਕਿ ਤਿੰਨਾਂ ਲੋਕਾਂ ਵਿੱਚ ਕਿਤੇ ਵੀ ਚਲੇ ਜਾਣ, ਧਰਮ ਰਾਜੇ ਕੋਲ ਚਲੇ ਜਾਣ, ਧਰਮ ਰਾਜਾ ਉੱਠ ਕੇ ਖੜਾ ਹੋ ਜਾਏਗਾ। ਉਹ ਨਿਸ਼ਾਨ ਤੇਰੇ ਮਸਤਕ ਤੇ ਜੋ ਹੈ ਨਾਮ ਦਾ, ਪਤਾਲ ਵਿੱਚ ਚਲੇ ਜਾਣ, ਪਤਾਲ ਵਾਸੀ ਖੜੇ ਹੋ ਜਾਣ, ਸਵਰਗਾਂ ਵਿੱਚ ਚਲੇ ਜਾਣ, ਸਵਰਗਾਂ ਵਾਲੇ ਖੜੇ ਹੋ ਜਾਣ। ਉਹ ਜਿੱਥੇ ਵੀ ਜਾਵੇਗਾ ਉਹਦੀ ਉਸਤਤੀ ਉਸਤਤਾ, ਕਿਉਂਕਿ ਉਹਦੇ ਮਸਤਕ ਤੇ ਸਭ ਤੋਂ ਵੱਡਾ ਨਿਸ਼ਾਨ ਹੈ, ਨਾਮ ਦੀ ਬਖਸ਼ਿਸ਼ ਹੈ। ਸੱਚੇ ਤੁਧ ਆਖੈ ਲੱਖ ਕਰੋੜ, ਲੱਖਾਂ ਕਰੋੜਾਂ ਬੰਦੇ ਹੈ ਸੱਚੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਆਖਦੇ ਨੇ, ਰੋਜ਼ ਆਖਦੇ ਨੇ, ਸਿਫਤ ਕਰਦੇ ਨੇ, ਤੇਰੀਆਂ ਸਾਖੀਆਂ ਪੜ੍ਹਦੇ ਨੇ, ਤੇਰੀ ਇਬਾਦਤ ਕਰਦੇ ਨੇ, ਉਸਤਤ ਕਰਦੇ ਨੇ, ਮਹਿਮਾ ਕਰਦੇ ਨੇ, ਬਾਣੀ ਰਾਹੀਂ, ਵੇਦਾਂ ਰਾਹੀਂ, ਕੁਰਾਨ ਰਾਹੀਂ, ਪਤਾ ਨਹੀਂ ਕਿੱਧਰੋਂ ਕਿੱਧਰੋਂ ਸਾਰੇ ਜਾਣੇ ਤੇਰੀ ਉਸਤਤ ਵਿੱਚ ਕਰੋੜਾਂ ਬੰਦੇ ਲੱਗੇ ਹੋਏ ਨੇ। ਸੱਚਾ ਸਭ ਤਾਣ, ਸੱਚਾ ਸਭ ਜੋਰ, ਇਹ ਸਭ ਸੱਚੇ ਅਕਾਲ ਪੁਰਖ ਦਾ ਹੀ ਬਖਸ਼ਿਆ ਹੋਇਆ ਤਾਣ ਬਲ ਹੈ। ਸਰੀਰਕ ਇੱਕ ਤਾਣ ਹੈ, ਸਰੀਰਕ ਬਲ ਦਿੱਤਾ ਹੋਇਆ। ਸੱਚਾ ਸਭ ਜੋਰ, ਸੱਚਾ ਅਕਾਲ ਪੁਰਖ ਵਾਹਿਗੁਰੂ ਨੇ ਸਾਰਿਆਂ ਦੇ ਮਨਾਂ ਵਿੱਚ ਵੀ ਜ਼ੋਰ ਦਿੱਤਾ, ਸਿਫਤ ਕਰਨ ਦਾ ਜ਼ੋਰ ਵੀ ਤੁਸੀਂ ਦਿੰਦੇ ਹੋ, ਬੋਲਣ ਦਾ ਜ਼ੋਰ ਵੀ ਤੁਸੀਂ ਦਿੰਦੇ ਹੋ, ਆਖਣ ਜ਼ੋਰ, ਚੁੱਪੇ ਨੇ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਸਾਡੇ 'ਚ ਤਾਂ ਕੋਈ ਵੀ ਜ਼ੋਰ ਨਹੀਂ ਹੈ। ਸੱਚੀ ਤੇਰੀ ਸਿਫਤ, ਸੱਚੀ ਸਾਲਾਹ, ਤੇਰੀ ਜਿਹੜੀ ਸਿਫਤ ਕਰਦੇ ਨੇ, ਇਕੱਲਾ ਬੰਦਾ ਬਹਿ ਕੇ ਕਰਦਾ, ਸਾਲਾਹ ਬਹੁਤੇ ਜਾਣੇ ਕਰਦੇ ਨੇ, ਇਹ ਵੀ ਸੱਚੀ ਹੈ, ਝੂਠੀ ਨਹੀਂ। ਇੱਕ ਝੂਠੀ ਉਸਤਤ ਹੁੰਦੀ ਹੈ ਦੁਨਿਆਵੀ ਲੋਕਾਂ ਦੀ, ਅਹੁਦੇ 'ਤੇ ਬੈਠ ਗਿਆ, ਜਿੰਦਾਬਾਦ ਜਿੰਦਾਬਾਦ ਕਰਤੀ ਉਹਨੂੰ, ਜੇ ਉਤਰ ਗਿਆ ਮੁਰਦਾਬਾਦ ਹੋ ਗਿਆ। ਤੇਰਾ ਨਹੀਂ ਐਸਾ, ਤੇਰਾ ਤਾਂ ਕੋਈ ਗੱਦੀ 'ਤੇ ਬੈਠੇ ਕੋਈ ਉਤਰੇ, ਤੇਰਾ ਤਾਂ ਦਰਬਾਰ ਸੱਚਾ, ਤੇਰਾ ਤਖ਼ਤ ਸੱਚਾ, ਤੇਰਾ ਹੁਕਮ ਸੱਚਾ, ਤੇਰਾ ਫਰਮਾਨ ਸੱਚਾ ਹੈ, ਇਸ ਕਰਕੇ ਤੇਰਾ ਨਿਸ਼ਾਨ ਵੀ ਸੱਚਾ ਹੈ, ਤੇਰੀ ਸਿਫਤ ਵੀ ਸੱਚੀ, ਤੇਰੀ ਸਲਾਹ ਵੀ ਸੱਚੀ ਹੈ। ਜਦੋਂ ਵੀ ਤੇਰੀ ਸਿਫਤ ਕਰਾਂਗੇ ਮੂਲ ਮੰਤਰ ਪੜ੍ਹ ਕੇ, ਤਾਂ ਸੱਚੀ ਹੋਈ ਸੱਚੀ ਹੈ। ਜੇ ਇਕੱਲਾ ਜਾਣਾ ਕਰਦਾ ਉਹਨੂੰ ਸਿਫਤ ਕਹਿੰਦੇ ਨੇ, ਜੇ ਬਹੁਤੇ ਜਾਣੇ ਮਿਲ ਕੇ ਕਹਿੰਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀ ਆਪਾਂ ਸਲਾਹ ਕਰਦੇ ਹਾਂ, ਸਾਰੇ ਸਲਾਹਤਾ ਕਰਦੇ ਹਾਂ, ਇੱਕ ਬੰਦਾ ਸਿਫਤ ਕਰਦਾ, ਬਹੁਤੇ ਸਲਾਹਤਾ ਕਰਦੇ ਨੇ ਮਿਲ ਕੇ, ਇਹ ਵੀ ਤੇਰੀ ਸੱਚੀ। ਅਸੀਂ ਕੋਈ ਝੂਠੀ ਸਲਾਹਤਾ ਨਹੀਂ ਕਰਦੇ ਹਾਂ, ਇਹ ਵੀ ਸੱਚੀ ਹੈ। ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਧੰਨ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ, ਤੇਰੀ ਜਿਹੜੀ ਕੁਦਰਤ ਹੈ ਉਹ ਝੂਠੀ ਨਹੀਂ ਹੈ। ਤੇਰੀ ਸ਼ਕਤੀ ਜਿਹਨੇ ਸ੍ਰਿਸ਼ਟੀ ਨੂੰ ਰਚਿਆ ਹੈ, ਸਾਨੂੰ ਬਣਾਇਆ ਹੈ, ਮਾਤਾ ਰੂਪ ਹੋ ਕੇ ਸਾਨੂੰ ਪਾਲਿਆ ਹੈ, ਉਹ ਸ਼ਕਤੀ ਜੋ ਨਿਰਗੁਣ ਤੋਂ ਸਰਗੁਣ ਵਿੱਚ ਤਬਦੀਲ ਕਰਨ ਦੇ ਵਿਚਕਾਰ ਖੜੀ ਹੈ, ਉਹ ਸ਼ਕਤੀ ਜੋ ਤੇਰੇ ਚਰਨਾਂ ਨਾਲ ਹਮੇਸ਼ਾ ਲਿਪਟੀ ਰਹਿੰਦੀ ਹੈ, ਚਰਨ ਸਰਨ ਦੇ ਬਸਤ ਭਵਾਨੀ, ਕੋਈ ਦੇਵੀ ਨਹੀਂ, ਭੁਲੇਖੇ ਨਾ ਖਾਇਓ ਵੀ ਦੇਵੀ ਦੀ ਪੂਜਾ ਹੈ, ਦੇਵੀਆਂ ਹੋਰ, ਦੇਵੀ ਤਾਂ ਕੁਛ ਵੀ ਨਹੀਂ ਹੈ, ਦੇਵੀ ਤੇ ਅਕਾਲ ਪੁਰਖ ਦੀ ਸ਼ਕਤੀ ਦੇ ਸਾਹਮਣੇ ਉਹ ਦੇਵੀਆਂ ਦੇਵਤੇ ਕੀ ਚੀਜ਼ ਨੇ, ਕੁਛ ਵੀ ਨਹੀਂ ਹੈ। ਵਾਹਿਗੁਰੂ ਦੀ ਸ਼ਕਤੀ ਦੀ ਗੱਲ ਕੀਤੀ ਇੱਥੇ ਗੁਰੂ ਨਾਨਕ ਦੇਵ ਜੀ ਨੇ, ਕਹਿੰਦੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕੁਦਰਤ ਕਵਣ ਕਹਾਂ ਵੀ ਚਾਰ ਵਾਰਿਆ ਨਾ ਜਾਵਾ ਏਕ ਵਾਰ। ਜਦ ਤੇਰੀ ਕੁਦਰਤ ਦਾ ਹੀ ਅੰਤ ਨਹੀਂ ਪਾ ਸਕੇ, ਅਸੀਂ ਤੇਰਾ ਅੰਤ ਕਿੱਥੋਂ ਪਾ ਸਕਦੇ ਹਾਂ। ਕੁੱਲ ਸ੍ਰਿਸ਼ਟੀ ਦੀ ਰਚਨਾ ਨੂੰ ਕੁਦਰਤ ਕਰਦੀ ਹੈ, ਅਕਾਲ ਪੁਰਖ ਆਪ ਸਿਰਫ ਹੁਕਮ ਦਿੰਦੇ ਨੇ, ਬਾਦਸ਼ਾਹ ਦਾ ਹੁਕਮ ਹੁੰਦਾ ਹੈ, ਅਕਾਲ ਪੁਰਖ ਦਾ ਸਿਰਫ ਹੁਕਮ ਹੈ, ਉਹਦੀ ਸ਼ਕਤੀ ਜਦੋਂ ਜੀ ਚਾਹੇ ਸ੍ਰਿਸ਼ਟੀ ਦੀ ਰਚਨਾ ਕਰ ਦਿੰਦੀ ਹੈ, ਆਪਾਂ ਨੂੰ ਵੀ ਉਹੀ ਬਣਾਉਂਦੀ ਹੈ, 84 ਲੱਖ ਜੂਨ ਨੂੰ ਬਣਾਉਂਦੀ ਹੈ, ਦੇਵੀ ਦੇਵਤਿਆਂ ਨੂੰ ਰਚਦੀ ਹੈ, ਪਹਾੜਾਂ ਨੂੰ ਰਚਦੀ ਹੈ, ਸਮੁੰਦਰਾਂ ਨੂੰ ਬਣਾਉਂਦੀ ਹੈ, ਗਿਆਨ ਅਤੇ ਵਿਗਿਆਨ ਦੀ ਦਾਤੀ ਹੈ, ਉਹ ਐਸੀ ਸ਼ਕਤੀ ਹੈ ਜਿਹਨੂੰ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿਰਪਾ ਕਰੀ ਹਮ ਪਰ ਜਗ ਮਾਤਾ। ਉਹ ਜਗਤ ਦੀ ਮਾਤਾ ਕੌਣ ਹੈ? ਅਕਾਲ ਪੁਰਖ ਦੀ ਸ਼ਕਤੀ ਨੂੰ ਹੀ ਮਹਾਰਾਜ ਨੇ ਕਿਹਾ, ਸਾਰੇ ਪੰਥ ਨੂੰ ਹੀ ਭੁਲੇਖਾ ਲੱਗਿਆ ਪਿਆ, ਉਹ ਦੇਵੀ ਦੀ ਪੂਜਾ ਹੋ ਗਈ। ਪਹਿਲਾਂ ਤੁਸੀਂ ਸਮਝ ਤਾਂ ਲਓ ਗੱਲ ਨੂੰ ਧਿਆਨ ਦੇ ਨਾਲ, ਕੀ ਕਹਿੰਦੇ ਨੇ ਮਹਾਰਾਜ? ਅਕਾਲ ਪੁਰਖ ਤੇ ਅਕਾਲ ਪੁਰਖ ਦੀ ਸ਼ਕਤੀ ਦੇ ਨਾਲ ਹੀ ਸਾਰਾ ਕੁਛ ਹੁੰਦਾ। ਸੋ ਮਹਾਰਾਜ ਨੇ ਤਾਂ ਵਾਹਿਗੁਰੂ ਦੀ ਹੀ ਉਸਤਤ ਕੀਤੀ ਹੈ। ਮਹਾਰਾਜ ਨੂੰ ਸਮਝਣਾ ਬੜਾ ਔਖਾ, ਆਮ ਬੰਦੇ ਤਾਂ ਸਮਝ ਤੋਂ ਪਰੇ ਹੀ ਹੈ ਸਾਰਾ ਕੁਛ, ਦਸਵੇਂ ਪਾਤਸ਼ਾਹ ਨੂੰ ਕੌਣ ਸਮਝ ਸਕਦਾ। ਮਹਾਰਾਜ ਨੇ ਤਾਂ ਇੰਨਾ ਕੁਛ ਲਿਖਿਆ ਪਰ ਉਸ ਆਸ਼ੇ ਨੂੰ ਸਮਝਣਾ ਬੜਾ ਔਖਾ। ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਦੀ ਸ਼ਕਤੀ, ਤੂੰ ਹੀ ਪਰਸ਼ੁਰਾਮ ਬਣ ਕੇ ਛੱਤਰੀ ਮਾਰੇ, ਤੂੰ ਹੀ ਰਾਮ ਚੰਦਰ ਬਣ ਕੇ ਰਾਵਣ ਨੂੰ ਮਾਰਿਆ, ਤੂੰ ਹੀ ਕ੍ਰਿਸ਼ਨ ਬਣ ਕੇ ਕੰਸ ਨੂੰ ਮਾਰਿਆ। ਸ਼ਕਤੀ ਦੀ ਉਸਤਤ ਕਰਦੇ ਨੇ ਮਹਾਰਾਜ ਉੱਥੇ, ਅਕਾਲ ਪੁਰਖ ਦੀ ਸ਼ਕਤੀ ਦੀ ਉਸਤਤ ਕਰਦੇ ਨੇ। ਕਹਿੰਦੇ ਵਾਹਿਗੁਰੂ ਧੰਨ ਹੈ ਤੇਰੀ ਸ਼ਕਤੀ, ਧੰਨ ਹੈ ਤੇਰੀ ਤਾਕਤ, ਉਹਦੀ ਤਾਕਤ ਨੂੰ ਨਮਸਕਾਰ ਕਰਦੇ ਨੇ। ਕਿਸੇ ਦੇ ਘਸੁੰਨ ਅੱਗੇ ਲੋਕ ਝੁਕਦੇ ਆ ਨਾ, ਜੇ ਮਾੜਤੂ ਜਿਹਾ ਬੰਦਾ ਹੋਵੇ ਉਹਦੇ ਮੂਹਰੇ ਥੋੜ੍ਹੀ ਕੋਈ ਝੁਕਦਾ, ਜੇ ਪਤਾ ਵੀ ਮੁੱਕਾ ਮਾਰਿਆ ਜਾਨ ਕੱਢ ਦੂਗਾ ਉਹਨੂੰ ਦੂਰੋਂ ਹੀ ਮੱਥਾ ਟੇਕਦੇ ਆ, ਗੋਡੀ ਹੱਥ ਲਾਉਣ ਦੇਖੀ ਕਿਤੇ ਮਾਰੀ ਨਾ, ਉਹਦੀ ਸ਼ਕਤੀ ਨੂੰ ਝੁਕਦੇ ਲੋਕ। ਵਾਹਿਗੁਰੂ ਦੀ ਸ਼ਕਤੀ ਨੂੰ ਝੁਕਦੇ ਨੇ ਸਾਰੇ, ਉਹਦੀ ਉਹ ਸ਼ਕਤੀ ਜਿਹੜੀ ਸ੍ਰਿਸ਼ਟੀ ਦੀ ਰਚਨਾ ਕਰਦੀ ਹੈ ਅਤੇ ਫਿਰ ਸ੍ਰਿਸ਼ਟੀ ਦਾ ਨਾਸ ਕਰਦੀ ਹੈ। ਜਦੋਂ ਸ੍ਰਿਸ਼ਟੀ 'ਚ ਮਹਾਂਪਰਲ ਹੋ ਜਾਂਦੀ ਉਹਦੇ ਚਰਨਾਂ 'ਚ ਸਮਾ ਜਾਂਦੀ ਹੈ ਜਿਹੜੀ, ਜਦੋਂ ਸ੍ਰਿਸ਼ਟੀ ਨੂੰ ਬਣਾਉਣਾ ਹੁੰਦਾ ਉਦੋਂ ਪ੍ਰਗਟ ਹੋ ਜਾਂਦੀ ਜਿਹੜੀ, ਉਸ ਮਹਾਨ ਸ਼ਕਤੀ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਹੇ ਸੱਚੇ ਪਾਤਸ਼ਾਹ ਤੇਰੀ ਕੁਦਰਤ ਵੀ ਸੱਚੀ ਹੈ। ਜਦੋਂ ਦੁਨੀਆਂ ਦੇ ਅੰਦਰ ਕੁਛ ਨਹੀਂ ਸੀ ਇਹ ਕੁਦਰਤ ਉਦੋਂ ਵੀ ਸੀ, ਜਦੋਂ ਕੁਛ ਵੀ ਨਹੀਂ ਹੁੰਦਾ ਕੁਦਰਤ ਤਾਂ ਉਦੋਂ ਵੀ ਵਾਹਿਗੁਰੂ ਦੇ ਨਾਲ ਹੀ ਹੁੰਦੀ ਹੈ, ਇਹ ਸ਼ਕਤੀ ਤਾਂ ਉਦੋਂ ਵੀ ਅਕਾਲ ਪੁਰਖ ਦੇ ਨਾਲ ਹੈ। ਜਬ ਆਕਾਰ ਇਹੋ ਕੱਛ ਨਾ ਦ੍ਰਿਸ਼ਟੇਤਾ, ਆਕਾਰ ਨੂੰ ਸਾਹਮਣੇ ਪ੍ਰਗਟ ਕਰਨ ਵਾਲੀ ਹੀ ਤਾਂ ਸ਼ਕਤੀ ਹੈ। ਵਾਸਤਵ ਵਿੱਚ ਵਾਹਿਗੁਰੂ ਤਾਂ ਨਜ਼ਰੀ ਵੀ ਆਉਂਦੇ ਹੈ, ਅੱਜ ਤੱਕ ਦੇਖਿਆ ਕਿਸੇ ਨੇ ਰੱਬ ਨੂੰ? ਜਿਵੇਂ ਹਵਾ ਨੂੰ ਨਹੀਂ ਕਿਸੇ ਨੇ ਦੇਖਿਆ, ਜਦੋਂ ਆਪਾਂ ਹਵਾ ਨੂੰ ਦੇਖਣਾ ਕਿ ਹਵਾ ਦਾ ਰੁੱਖ ਕਿੱਧਰ ਨੂੰ ਹੈ, ਤਾਂ ਆਪਾਂ ਧੂੰਆਂ ਅੱਗ ਬਾਲਦੇ ਹਾਂ, ਧੂੰਆਂ ਕਿੱਧਰ ਨੂੰ ਜਾਂਦਾ ਦੇਖਦੇ ਹਾਂ, ਆਪਾਂ ਉਹਨੂੰ ਨਿਰਗੁਣ ਨੂੰ ਸਰਗੁਣ ਵਿੱਚ ਸ਼ਕਤੀ ਰਾਹੀਂ ਤਬਦੀਲ ਕਰਦੇ ਹਾਂ। ਮਿੱਟੀ ਉਡਾ ਕੇ ਦੇਖਦੇ ਹਾਂ, ਦਰਖਤ ਦਾ ਪੱਤਾ ਦੇਖਦੇ ਹਿਲਦਾ, ਹਵਾ ਦਾ ਤਾਂ ਪਤਾ ਨਹੀਂ ਲੱਗਦਾ, ਹਵਾ ਨਜ਼ਰ ਨਹੀਂ ਆਉਂਦੀ, ਵਾਹਿਗੁਰੂ ਦਿਸਦੇ ਨਹੀਂ, ਨਾ ਹੀ ਅੱਜ ਤੱਕ ਉਹ ਕਿਸੇ ਨੂੰ ਦਿਖੇ ਨੇ। ਉਹ ਜਦੋਂ ਵੀ ਦਿਖੇ ਨੇ ਤਾਂ ਆਪਣੀ ਕੁਦਰਤ ਦੇ ਰਾਹੀਂ ਦਿਖੇ ਨੇ। ਤਾਂਹੀਓ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਉਹ ਆਪਣੀ ਕੁਦਰਤ ਦੇ ਰਾਹੀਂ ਆਪਾਂ ਨੂੰ ਨਜ਼ਰ ਆਉਂਦੇ ਨੇ, ਵਾਸਤਵ ਵਿੱਚ ਉਹ ਨਜ਼ਰ ਨਹੀਂ ਆਉਂਦੇ। ਇਸ ਕਰਕੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਵਾਹਿਗੁਰੂ ਤੇਰੀ ਕੁਦਰਤ ਸੱਚੀ ਹੈ। ਨਾਨਕ ਸੱਚ ਧਿਆਨ ਸੱਚ, ਦੋਨਾਂ ਚੱਚਿਆਂ ਨੂੰ ਔਂਕੜ ਹੈ, ਨਾਨਕ ਸੱਚ ਧਿਆਨ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਜਿਹੜੇ ਸੱਚ ਨੂੰ ਧਿਆਉਂਦੇ ਨੇ, ਸੱਚੇ ਨਾਮ ਨੂੰ ਧਿਆਉਂਦੇ ਨੇ, ਸੱਚ ਉਹ ਵੀ ਸੱਚ ਦਾ ਰੂਪ ਹੀ ਬਣ ਜਾਂਦੇ ਨੇ। ਨਾਨਕ ਸੱਚ ਧਿਆਨ ਸੱਚ, ਜਿਹੜੇ ਧਿਆਉਂਦੇ ਨੇ ਉਹ ਵੀ ਸੱਚੇ ਨੇ, ਉਹ ਵੀ ਸੱਚ ਦਾ ਰੂਪ ਹੀ ਬਣ ਜਾਂਦੇ ਨੇ। ਇੱਥੇ ਦਰਸਾਇਆ ਕਿ ਵਾਹਿਗੁਰੂ ਦਾ ਕੁਛ ਵੀ ਝੂਠਾ ਨਹੀਂ, ਸਭ ਕੁਝ ਸੱਚਾ ਹੀ ਸੱਚਾ ਹੈ। ਜੋ ਵਾਹਿਗੁਰੂ ਕਰਦੇ ਨੇ ਉਹ ਸਭ ਕੁਝ ਸੱਚਾ ਹੀ ਸੱਚਾ ਹੈ। ਜੋ ਮਰ ਜੰਮੇ ਸੋ ਕੱਚਨ ਕੱਚ, ਜਿਹੜੇ ਮਰ ਮਰ ਕੇ ਜੰਮੀ ਜਾਂਦੇ ਨੇ, ਵਾਰ ਵਾਰ ਜਨਮਦੇ ਨੇ, ਮਰਦੇ ਨੇ, ਜੰਮਦੇ ਨੇ, ਮਰਦੇ ਨੇ, ਜਿਨ੍ਹਾਂ ਨੂੰ ਕਦੇ ਵਾਹਿਗੁਰੂ ਦੀ ਸੋਝ ਹੀ ਨਹੀਂ ਪਈ ਮਨ ਦੇ ਅੰਦਰ, ਉਹੀ ਜੰਮਦੇ ਮਰਦੇ ਨੇ। ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨ ਪਕੜ ਲਏ ਨੇ, ਪਾਏ ਗਏ ਜਬ ਤੇ ਤੁਮਰੇ, ਜਦੋਂ ਤੇ ਤੁਹਾਡੇ ਚਰਨ ਪਕੜੇ ਨੇ ਤਬ ਤੇ ਕੋ ਆਂਖ ਤੇਰੇ ਨਹੀਂ ਆਉਂਦੇ ਹੋ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਜੰਮਣ ਤੇ ਮਰਨ ਵਾਲੇ ਨੇ ਵਾਰ ਵਾਰ, ਉਹ ਕੱਚਿਆਂ ਤੋਂ ਵੀ ਕੱਚੇ ਨੇ, ਉਹ ਕੱਚ ਨਾਲੋਂ ਵੀ ਕੱਚੇ ਨੇ। ਦੋ ਪਾਠ ਨੇ, ਕਈ ਵਾਰੀ ਪੰਥ ਵਿੱਚ ਦੋਨੋਂ ਹੀ ਪਾਠ ਤੁਰੇ ਆਉਂਦੇ ਨੇ, ਨਾ ਤਾਂ ਅਸੀਂ ਇਹਨਾਂ ਨੂੰ ਹਟਾ ਸਕਦੇ ਹਾਂ, ਇੱਕ ਫੈਸਲਾ ਨਹੀਂ ਹੁੰਦਾ। ਕਈ ਇਹਨੂੰ ਕਰਦੇ ਨੇ ਕੱਚ ਨਿਕੱਚ, ਕਈ ਕਰਦੇ ਨੇ ਕੱਚਨ ਕੱਚ, ਉਹ ਕਹਿੰਦੇ ਕੱਚਿਆਂ ਤੋਂ ਵੀ ਕੱਚੇ ਨੇ, ਇੱਕ ਦੂਸਰੇ ਕਹਿੰਦੇ ਨੇ ਕੱਚ ਨਾਲੋਂ ਵੀ ਕੱਚੇ ਨੇ। ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਦੋ ਪਾਠ ਬਣ ਗਏ, ਮੈਂ ਠੀਕ ਹਾਂ, ਦੂਸਰਾ ਕਹਿੰਦਾ ਮੈਂ ਠੀਕ ਹਾਂ। ਅਸੀਂ ਕਹਿੰਦੇ ਤੁਸੀਂ ਭਾਈ ਸਾਰੇ ਠੀਕ ਹੋ, ਸਾਨੂੰ ਤਾਂ ਦੋਨੋਂ ਦੋ ਅਰਥ ਮਿਲ ਗਏ, ਸਾਡੇ ਲਈ ਤਾਂ ਸਾਰਾ ਕੁਛ ਹੀ ਠੀਕ ਹੈ। ਤਾਂ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਓ, ਅਕਾਲ ਪੁਰਖ ਕਿਉਂ ਵੱਡੇ ਨੇ, ਉਹਨਾਂ ਦੀ ਵਡਿਆਈ ਵੱਡੀ ਕਿਉਂ ਹੈ।